ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮਿਨ, ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 71 ਤੇ ਗੁਫ਼ਤਗੂ ਕਰਨ ਡੇ ਸਾਂ, ਜਿਹਦਾ ਉਨਵਾਨ ਸੀ ਦੋ ਅਹਿਮ ਤਮਸੀਲਾਂ। ਬੀਜ ਬੋਵਨ ਵਾਲੇ ਦੀ ਤਮਸੀਲ ਵਿੱਚ ਤੀਜੀ ਕਿਸਮ ਦੀ ਜ਼ਮੀਨ ਕੰਡੇਦਾਰ ਝਾੜੀਆਂ ਨਾਲ ਭਰੀ ਪਈ ਜ਼ਮੀਨ ਹੈ। ਜਦੋਂ ਬੀਜ ਕੰਡੇਦਾਰ ਝਾੜੀਆਂ ਵਿੱਚ ਡਿੱਗਦਾ ਹੈ ਤਾਂ ਕੀ ਹੁੰਦਾ? ਕਿ ਐਸੀ ਜਗ੍ਹਾ 'ਤੇ ਡਿੱਗਣ ਵਾਲਾ ਬੀਜ ਫਲ ਲਿਆ ਸਕਦਾ? ਨਹੀਂ, ਉਹ ਫਲ ਨਹੀਂ ਲਿਆ ਸਕਦਾ। ਕੰਡੇ ਫਲ ਲਿਆਉਣ ਤੋਂ ਪਹਿਲੇ ਹੀ ਪੌਦੇ ਨੂੰ ਦਬਾ ਲੈਂਦੇ ਨੇ। ਪੱਥਰੀਲੀ ਜ਼ਮੀਨ ਉਹਨਾਂ ਲੋਕਾਂ ਦੇ ਦਿਲਾਂ ਨੂੰ ਜ਼ਾਹਿਰ ਕਰਦੀ ਏ ਜਿਹੜੇ ਖੁਦਾ ਦੇ ਕਲਾਮ ਨੂੰ ਸੁਣ ਲੈਂਦੇ ਨੇ, ਮਗਰ ਦੁਨੀਆਂ ਦੀਆਂ ਫਿਕਰਾਂ, ਦੌਲਤ ਦੀ ਹਿਰਸ ਤੇ ਲਾਲਚ ਉਹਨਾਂ ਨੂੰ ਆਦਬਾਂਦਾ। ਸੁਣੇ ਹੋਏ ਕਲਾਮ ਦਾ ਅਸਰ ਖਤਮ ਹੋ ਜਾਂਦਾ ਤੇ ਉਹ ਕਲਾਮ ਬੇਫਲ ਹੋ ਕੇ ਰਹਿ ਜਾਂਦਾ। ਆਦਮ ਦੀ ਅਕਸਰ ਔਲਾਦ ਦੇ ਦਿਲ ਕੰਡੇਦਾਰ ਝਾੜੀਆਂ ਦੀ ਮਾਨਦ ਨੇ। ਉਹ ਸੋਚਦੇ ਨੇ, ਹਾਂ ਅੱਜ ਨਹੀਂ ਤੇ ਕੱਲ੍ਹ ਮੈਂ ਖੁਦਾ ਦੇ ਕਲਾਮ ਦੀ ਤਲਾਵਤ ਕਰਾਂਗਾ ਜਾਂ ਕਰਾਂਗੀ। ਜਿਵੇਂ ਹੀ ਮੈਨੂੰ ਵੇਲਾ ਮਿਲਿਆ ਮੈਂ ਜ਼ਰੂਰ ਉਹਨੂੰ ਪੜ੍ਹਾਂਗਾ, ਮੈਂ ਖੁਦਾ ਦੇ ਕਲਾਮ ਨੂੰ ਸੁਣਾਂਗਾ। ਤਾਹਮ ਸ਼ੈਤਾਨ ਨੂੰ ਪਤਾ ਹੈ ਕਿ ਇੰਜ ਦੇ ਲੋਕਾਂ ਨੂੰ ਖੁਦਾ ਦਾ ਕਲਾਮ ਪੜ੍ਹਨ ਅਤੇ ਸਮਝਣ ਦਾ ਵੇਲਾ ਕਦੀ ਨਹੀਂ ਮਿਲੇਗਾ। ਹਰ ਦਿਹਾੜੇ ਉਹਨਾਂ ਦੇ ਦਿਲੋ ਦਿਮਾਗ ਨੂੰ ਬੜੇ ਸਾਰੇ ਮਸਾਇਲ, ਜ਼ਰੂਰਤਾਂ, ਪਰੇਸ਼ਾਨੀਆਂ ਅਤੇ ਬਿਮਾਰੀਆਂ ਘੇਰ ਲੈਂਦੀਆਂ ਨੇ। ਮਿਸਾਲ ਦੇ ਤੌਰ 'ਤੇ ਕੰਮ ਦੀ ਫਿਕਰ, ਪੈਸਾ ਕਮਾਉਣ ਦੀ ਫਿਕਰ, ਮਾਰਕੀਟ ਜਾਵਣ ਅਤੇ ਸੌਦਾ ਸਲਫ ਲਿਆਉਣ ਦੀ ਫਿਕਰ, ਖਰੀਦੋ ਫਰੋਖਤ ਕਰਨ ਦੀ ਫਿਕਰ, ਤਾਲੀਮ ਅਤੇ ਨੀਂਦ ਦੀ ਫਿਕਰ ਵਗੈਰਾ ਵਗੈਰਾ। ਕੀ ਇਹ ਗੱਲਾਂ ਤੁਹਾਡੇ ਤਜਰਬੇ ਤੋਂ ਨੰਗੀਆਂ ਨੇ? ਕੀ ਤੁਹਾਡੀ ਜ਼ਿੰਦਗੀ ਦੀਆਂ ਜ਼ਰੂਰਤਾਂ ਅਤੇ ਫਿਕਰਾਂ ਇੰਨੀਆਂ ਜ਼ਿਆਦਾ ਵੱਧ ਗਈਆਂ ਨੇ ਕਿ ਤੁਹਾਡੇ ਕੋਲ ਖੁਦਾ ਦੇ ਕਲਾਮ ਨੂੰ ਸੁਣਨ ਅਤੇ ਉਹਦੇ 'ਤੇ ਗੌਰ ਕਰਨ ਵਾਸਤੇ ਵੇਲਾ ਹੀ ਨਹੀਂ ਹੁੰਦਾ? ਯਾਦ ਰੱਖੋ ਕਿ ਇੱਕ ਦਿਨ ਮੌਤ ਫੌਰਨ ਆਵੇਗੀ ਅਤੇ ਤੁਹਾਨੂੰ ਆਪਣੀ ਲਪੇਟ ਵਿੱਚ ਲੈ ਲਵੇਗੀ, ਫਿਰ ਕੁਝ ਨਹੀਂ ਹੋ ਸਕੇਗਾ। ਅੱਜ ਮੌਕਾ ਏ, ਵੇਲਾ ਏ, ਕਿਉਂਕਿ ਇਸ ਵੇਲੇ ਨੂੰ ਗਨੀਮਤ ਜਾਣ ਕੇ ਖੁਦਾ ਦੇ ਕਲਾਮ ਦੀਆਂ ਸੱਚਾਈਆਂ ਨੂੰ ਕਬੂਲ ਕਰ ਲਵੋ। ਮੌਤ ਦੇ ਵੇਲੇ ਤੁਹਾਨੂੰ ਮਾਲੂਮ ਹੋ ਜਾਏਗਾ ਕਿ ਸੱਚ ਕੀ ਏ ਅਤੇ ਝੂਠ ਕੀ ਏ, ਅਤੇ ਐਸੀ ਸੱਚਾਈ ਨੂੰ ਜਾਣਨ ਦਾ ਕੋਈ ਫਾਇਦਾ ਨਹੀਂ ਜਿਹਦੇ 'ਤੇ ਜ਼ਿੰਦਗੀ ਵਿੱਚ ਅਮਲ ਨਾ ਕੀਤਾ ਜਾਏ। ਕਿਉਂਕਿ ਤੌਬਾ ਦਾ ਵੇਲਾ ਜਾਂਦਾ ਰਿਹਾ, ਮੁਆਫ਼ੀ ਦਾ ਟਾਈਮ ਡੰਘ ਗਿਆ, ਹੁਣ ਹਮੇਸ਼ਾ ਵਾਸਤੇ ਵਕਤ ਹੱਥ ਵਿੱਚੋਂ ਚਲਾ ਗਿਆ ਏ। ਹੁਣ ਪਛਤਾਏ ਕੀ ਹੁੰਦਾ ਜਦੋਂ ਚਿੜੀਆਂ ਚੁੱਕ ਗਈਆਂ ਖੇਤ। ਚੌਥੀ ਕਿਸਮ ਦੇ ਜ਼ਮੀਨ ਚੰਗੀ ਅਤੇ ਜ਼ਰਖੇਜ਼ ਅਤੇ ਠੀਕ ਤਿਆਰ ਕੀਤੀ ਹੋਈ ਜ਼ਮੀਨ ਦੀ ਮਿਸਾਲ ਹੈ। ਉਹ ਬੀਜ ਜਿਹੜਾ ਚੰਗੀ ਜ਼ਰਖੇਜ਼ ਅਤੇ ਠੀਕ ਤਿਆਰ ਕੀਤੀ ਹੋਈ ਜ਼ਮੀਨ ਵਿੱਚ ਪਾਇਆ ਗਿਆ, ਉਹਨੇ ਚੰਗੀ ਜੜ ਫੜੀ, ਵਧਿਆ ਅਤੇ ਫਲ ਲਿਆਇਆ। ਉਹਦਾ ਫਲ ਬੋਏ ਜਾਣ ਵਾਲੇ ਬੀਜ ਤੋਂ 100 ਗੁਣਾ ਜ਼ਿਆਦਾ ਫਲ ਪੈਦਾ ਹੋਇਆ। ਬੀਜ ਨੂੰ ਕਬੂਲ ਕਰਨ ਵਾਲੀ ਚੰਗੀ ਜ਼ਮੀਨ ਉਸ ਸ਼ਖਸ ਨੂੰ ਜ਼ਾਹਿਰ ਕਰਦੀ ਏ ਜਿਹੜਾ ਖੁਦਾ ਦੇ ਕਲਾਮ ਨੂੰ ਖੁਸ਼ ਹੋ ਕੇ ਬੜੇ ਧਿਆਨ ਦੇ ਨਾਲ ਸੁਣਦਾ ਏ ਅਤੇ ਸੱਚੇ ਦਿਲ ਦੇ ਨਾਲ ਉਹਨੂੰ ਕਬੂਲ ਕਰਦਾ, ਦਿਲ ਵਿੱਚ ਉਤਰਨ ਦਿੰਦਾ ਅਤੇ ਫਿਰ ਰਾਸਤਬਾਜ਼ੀ ਦਾ ਅਤੇ ਹਮੇਸ਼ਾ ਦੀ ਜ਼ਿੰਦਗੀ ਦਾ ਫਲ ਪੈਦਾ ਕਰਦਾ। ਖੁਦਾ ਦਾ ਕਲਾਮ ਜ਼ਿੰਦਾ ਅਤੇ ਕੁਦਰਤ ਵਾਲਾ ਏ। ਉਹ ਹਮੇਸ਼ਾ ਦੀ ਜ਼ਿੰਦਗੀ ਅਤੇ ਰਾਸਤਬਾਜ਼ੀ ਉਹਨਾਂ ਸਭ ਨੂੰ ਦਿਲਾਂਦਾ ਏ ਜਿਹੜੇ ਉਹਦੇ 'ਤੇ ਇਮਾਨ ਲਿਆਂਦੇ ਅਤੇ ਹਲੀਮੀ ਅਤੇ ਸੱਚੇ ਦਿਲ ਦੇ ਨਾਲ ਉਹਨੂੰ ਕਬੂਲ ਕਰਦੇ ਨੇ। ਮੁਕਤਸਰ ਹੈ ਕਿ ਜਿਹੜੇ ਲੋਕ ਯਸੂ ਦੀ ਸਿਖਾਈ ਹੋਈ ਬੀਜ ਬੋਣ ਵਾਲੇ ਦੀ ਤਮਸੀਲ ਨੂੰ ਸਮਝਦੇ ਅਤੇ ਕਲਾਮ ਨੂੰ ਕਬੂਲ ਕਰਕੇ ਅਮਲ ਵਿੱਚ ਲਿਆਉਂਦੇ ਨੇ ਆਪਣੀ ਜ਼ਿੰਦਗੀ ਨੂੰ ਫਲਦਾਰ ਬਣਾਉਂਦੇ ਨੇ। ਖੁਦਾ ਦਾ ਕਲਾਮ ਚੰਗੇ ਅਤੇ ਉਮਦਾ ਬੀਜ ਦੀ ਮਾਨੀ ਦੇ ਅਤੇ ਸਾਡੇ ਦਿਲ ਸਖ਼ਤ ਜ਼ਮੀਨ ਨੇ। ਜਦੋਂ ਬੀਜ ਨੂੰ ਸਖ਼ਤ ਜ਼ਮੀਨ ਵਿੱਚ ਬੋਣਾ ਹੋਵੇ ਤਾਂ ਬੋਵਣ ਤੋਂ ਪਹਿਲੇ ਕੀ ਕਰਨਾ ਚਾਹੀਦਾ? ਐਸੀ ਜ਼ਮੀਨ ਵਿੱਚ ਪਹਿਲੇ ਹਲ ਚਲਾਈਦਾ ਤਾਂ ਕਿ ਉਹ ਨਰਮ ਹੋ ਜਾਏ ਅਤੇ ਕਾਬਲੇ ਕਾਸ਼ਤ ਬਣਾ ਕੇ ਫਿਰ ਬੀਜ ਬੋਇਆ ਜਾਂਦਾ ਏ। ਇਸੇ ਤਰ੍ਹਾਂ ਖੁਦਾ ਨੂੰ ਪਸੰਦ ਆਉਣ ਵਾਲਾ ਦਿਲ ਹਰ ਤਰ੍ਹਾਂ ਦੇ ਗਰੂਰ ਅਤੇ ਤਕੱਬਰ ਤੋਂ ਪਾਕ ਸ਼ਿਕਸਤਾ ਦਿਲ ਏ। ਜਿਹਨੂੰ ਖੁਦਾ ਦੇ ਕਲਾਮ ਦਾ ਉਮਦਾ ਬੀਜ ਬੋਣ ਤੋਂ ਪਹਿਲੇ ਚੰਗੀ ਤਰ੍ਹਾਂ ਤਿਆਰ ਕੀਤਾ ਗਿਆ ਹੋਵੇ, ਤਾਂ ਕਿ ਉਹ ਇਸ ਬੀਜ ਨੂੰ ਚੰਗੀ ਤਰ੍ਹਾਂ ਕਬੂਲ ਕਰੇ। ਖੁਦਾ ਨੂੰ ਪਸੰਦ ਆਉਣ ਵਾਲਾ ਦਿਲ ਉਹਦੀ ਲਈ ਜਿਹੜਾ ਖੁਦਾ ਦੇ ਕਲਾਮ ਨੂੰ ਹਲੀਮੀ, ਫਰੋਤਨੀ, ਇਮਾਨ ਅਤੇ ਖੁਸ਼ੀ ਦੇ ਨਾਲ ਕਬੂਲ ਕਰਦਾ ਹੈ। ਇਹੀ ਗੱਲ ਖੁਦਾ ਦਾ ਕਲਾਮ ਸਾਨੂੰ ਦੱਸਦਾ ਏ ਕਿ ਹਰ ਆਦਮੀ ਸੁਣਨ ਵਿੱਚ ਤੇਜ਼ ਅਤੇ ਬੋਲਣ ਵਿੱਚ ਧੀਰਾ ਅਤੇ ਕਹਿਰ ਵਿੱਚ ਧੀਮਾ ਹੋਵੇ। ਇਸ ਲਈ ਸਾਰੀ ਨਜਾਸਤ ਅਤੇ ਬਦੀ ਦੇ ਫੁਜ਼ਲਾਂ ਨੂੰ ਦੂਰ ਕਰਕੇ ਉਸ ਕਲਾਮ ਨੂੰ ਹਲੀਮੀ ਦੇ ਨਾਲ ਕਬੂਲ ਕਰ ਲਓ ਜਿਹੜਾ ਦਿਲ ਵਿੱਚ ਬੋਇਆ ਗਿਆ ਅਤੇ ਤੁਹਾਡੀਆਂ ਰੂਹਾਂ ਨੂੰ ਨਜਾਤ ਦੇ ਸਕਦਾ। ਯਕੂਬ ਬਾਬ 1 ਅਤੇ ਆਇਤ 19 ਅਤੇ 21 'ਚ ਅਸੀਂ ਇਹ ਹਵਾਲਾ ਵੇਖ ਸਕਦੇ ਹਾਂ। ਅਤੇ ਤੁਹਾਡੇ ਦਿਲ ਵਿੱਚ ਕਿਹੜੀ ਕੈਫੀਅਤ ਹੈ? ਕੀ ਤੁਹਾਡੇ ਅੰਦਰ ਹਲੀਮ ਦਿਲ ਹੈ ਜਿਹੜਾ ਚੰਗੀ ਤਰ੍ਹਾਂ ਤਿਆਰ ਕੀਤਾ ਗਿਆ ਹੈ ਤਾਂ ਕਿ ਨਬੀਆਂ ਦੀ ਮਾਰਫਤ ਆਇਆ ਹੋਇਆ ਖੁਦਾ ਦਾ ਕਲਾਮ ਜੋ ਕੁਝ ਕਹਿੰਦਾ ਹੈ ਇਹਨੂੰ ਕਬੂਲ ਕਰੇ? ਕਿ ਖੁਦਾ ਦਾ ਕਲਾਮ ਤੁਹਾਡੇ ਦਿਲ ਵਿੱਚ ਪਰਵਰਿਸ਼ ਪਾਂਡਿਆ ਅਤੇ ਤਰੱਕੀ ਦਾ ਬਾਇਸ ਹੈ, ਜਾਂ ਫਿਰ ਤੁਹਾਡਾ ਦਿਲ ਸਖ਼ਤ, ਪਥਰੀਲੀ ਅਤੇ ਕੰਢੇਦਾਰ ਝਾੜੀਆਂ ਵਾਲੀ ਜ਼ਮੀਨ ਵੰਗਰ ਹੈ? ਖੁਦਾ ਦੇ ਕਲਾਮ ਦਾ ਬੀਜ ਉਮਦਾ ਬੀਜ ਹੈ, ਮਗਰ ਇਹ ਉਹਨਾਂ ਦਿਲਾਂ ਵਿੱਚ ਬਾਇਸ ਬਰਕਤ ਅਤੇ ਬਾਇਸ ਜ਼ਿੰਦਗੀ ਬਣੇਗਾ ਜਿਹੜੇ ਸੱਚੇ ਦਿਲ ਦੇ ਨਾਲ, ਇਮਾਨ ਅਤੇ ਭਰੋਸੇ ਦੇ ਨਾਲ ਇਹਨੂੰ ਕਬੂਲ ਕਰਨ। ਲੋ ਇੱਕ ਹੋਰ ਕਿਸਾਨ ਦੀ ਤਮਸੀਲ ਸੁਣੋ। ਇਹ ਤਮਸੀਲ ਖੁਦਾਵੰਦ ਯਸੂ ਨੇ ਲੋਕਾਂ ਦੇ ਹਜੂਮ ਨੂੰ ਆਖੀ ਸੀ। ਇਹ ਤਮਸੀਲ ਕੋੜੇ ਦਾਨਿਆਂ ਦੀ ਤਮਸੀਲ ਹੈ। ਮੱਤੀ ਬਾਬ 13 ਵਿੱਚ ਮਰਕੂਮ ਹੈ। ਉਹਨੇ ਇੱਕ ਹੋਰ ਤਮਸੀਲ ਉਹਨਾਂ ਦੇ ਸਾਹਮਣੇ ਪੇਸ਼ ਕਰਕੇ ਆਖਿਆ ਕਿ ਅਸਮਾਨ ਦੀ ਬਾਦਸ਼ਾਹੀ ਉਸ ਆਦਮੀ ਦੀ ਮਾਨੀ ਦੇ ਜਿਹਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੋਇਆ, ਲੇਕਿਨ ਲੋਕਾਂ ਦੇ ਸੋਨਿਆਂ ਵੇਲੇ ਉਹਦਾ ਦੁਸ਼ਮਣ ਆਇਆ ਅਤੇ ਗੂਹੇ ਵਿੱਚ ਕੋੜੇ ਦਾਣੇ ਵੀ ਬੋ ਗਿਆ। ਬਸ ਜਦੋਂ ਪੱਤੀਆਂ ਨਿਕਲੀਆਂ ਅਤੇ ਬਾਲਾਂ ਆਈਆਂ ਅਤੇ ਉਹ ਕੋੜੇ ਦਾਣੇ ਵੀ ਵਿਖਾਈ ਦਿੱਤੇ। ਨੌਕਰਾਂ ਨੇ ਆ ਕੇ ਘਰ ਦੇ ਮਾਲਕ ਨੂੰ ਆਖਿਆ, ਹੈ ਖੁਦਾਵਨ, ਕਿ ਤੂੰ ਖੇਤ ਵਿੱਚ ਚੰਗਾ ਬੀ ਨਾ ਬੋਇਆ ਸੀ, ਉਸ ਵਿੱਚ ਕੋੜੇ ਦਾਣੇ ਕਿੱਥੋਂ ਆ ਗਏ? ਉਹਨੇ ਉਹਨਾਂ ਨੂੰ ਆਖਿਆ, ਇਹ ਕਿਸੇ ਦੁਸ਼ਮਣ ਦਾ ਕੰਮ ਹੈ। ਨੌਕਰਾਂ ਨੇ ਉਹਨਾਂ ਨੂੰ ਆਖਿਆ ਕਿ ਤੂੰ ਕੀ ਚਾਹੁੰਦਾ ਹੈ ਕਿ ਅਸੀਂ ਜਾ ਕੇ ਇਹਨਾਂ ਨੂੰ ਜਮ੍ਹਾਂ ਕਰੀਏ? ਉਹਨੇ ਆਖਿਆ, ਨਹੀਂ, ਇੰਝ ਨਾ ਹੋਵੇ ਕਿ ਕੋੜੇ ਦਾਣੇ ਜਮ੍ਹਾਂ ਕਰਨ ਵਿੱਚ ਉਹਨਾਂ ਦੇ ਨਾਲ ਗੇਹੂੰ ਵੀ ਪੁੱਟ ਦਵੋ। ਕਟਾਈ ਦੇ ਵੇਲੇ ਤੱਕ ਦੋਵਾਂ ਨੂੰ ਨਾਲ ਵਧਣ ਦਵੋ। ਕਟਾਈ ਦੇ ਵੇਲੇ ਮੈਂ ਕੱਟਣ ਵਾਲਿਆਂ ਨੂੰ ਕਹਿ ਦੇਵਾਂਗਾ ਕਿ ਪਹਿਲੇ ਕੋੜੇ ਦਾਣੇ ਜਮ੍ਹਾਂ ਕਰ ਲਵੋ ਅਤੇ ਜਲਾਵਣ ਵਾਸਤੇ ਉਹਨਾਂ ਦੇ ਗੱਠੇ ਬੰਨ੍ਹ ਲਵੋ ਅਤੇ ਗੇਹੂੰ ਮੇਰੇ ਖੱਤੇ ਵਿੱਚ ਜਮ੍ਹਾਂ ਕਰ ਦਵੋ। ਉਸ ਵੇਲੇ ਉਹ ਲੋਕਾਂ ਨੂੰ ਛੱਡ ਕੇ ਘਰ ਵਿੱਚ ਗਿਆ ਅਤੇ ਉਹਦੇ ਸ਼ਾਗਿਰਦਾਂ ਨੇ ਉਹਦੇ ਕੋਲ ਆ ਕੇ ਆਖਿਆ ਕਿ ਖੇਤ ਦੇ ਕੋੜੇ ਦਾਣਿਆਂ ਦੀ ਤਮਸੀਲ ਸਾਨੂੰ ਸਮਝਾ। ਉਹਨੇ ਜਵਾਬ ਵਿੱਚ ਆਖਿਆ ਕਿ ਚੰਗੇ ਬੀਜ ਦਾ ਬੋਵਨ ਵਾਲਾ ਇਬਨ ਆਦਮ ਹੈ ਅਤੇ ਖੇਤ ਦੁਨੀਆ ਹੈ ਅਤੇ ਚੰਗਾ ਬੀ ਬਾਦਸ਼ਾਹੀ ਦੇ ਫਰਜ਼ੰਦ ਅਤੇ ਕੋੜੇ ਦਾਣੇ ਉਸ ਸਰੀਰ ਦੇ ਫਰਜ਼ੰਦ ਨੇ ਜਿਸ ਦੁਸ਼ਮਣ ਨੇ ਇਹਨਾਂ ਨੂੰ ਬੋਇਆ ਹੈ ਅਤੇ ਉਹ ਅਬਲੀਸ ਹੈ ਅਤੇ ਕਟਾਈ ਦੁਨੀਆ ਦਾ ਆਖਰ ਹੈ ਅਤੇ ਕੱਟਣ ਵਾਲੇ ਫਰਿਸ਼ਤੇ ਨੇ। ਬਸ ਜਿਵੇਂ ਕੋੜੇ ਦਾਣੇ ਜਮ੍ਹਾਂ ਕੀਤੇ ਜਾਂਦੇ ਅਤੇ ਅੱਗ ਵਿੱਚ ਜਲਾਏ ਜਾਂਦੇ ਨੇ, ਉਂਝ ਹੀ ਦੁਨੀਆ ਦੇ ਆਖਰ ਵਿੱਚ ਹੋਵੇਗਾ। ਇਬਨ ਆਦਮ ਆਪਣੇ ਫਰਿਸ਼ਤਿਆਂ ਨੂੰ ਭੇਜੇਗਾ ਅਤੇ ਉਹ ਸਭ ਠੋਕਰ ਖਿਲਾਵਣ ਵਾਲੀ ਚੀਜ਼ਾਂ ਅਤੇ ਬਦਕਾਰਾਂ ਨੂੰ ਉਹਦੀ ਬਾਦਸ਼ਾਹੀ ਵਿੱਚੋਂ ਜਮ੍ਹਾਂ ਕਰਨਗੇ ਅਤੇ ਉਹਨਾਂ ਨੂੰ ਅੱਗ ਦੀ ਪੱਟੀ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਅਤੇ ਦੰਦਾਂ ਦਾ ਪਿਸਣਾ ਹੋਵੇਗਾ। ਉਸ ਵੇਲੇ ਰਾਸਤਬਾਜ਼ ਆਪਣੇ ਬਾਪ ਦੀ ਬਾਦਸ਼ਾਹੀ ਵਿੱਚ ਆਫਤਾਬ ਦੀ ਮਾਨਤ ਚਮਕਣਗੇ। ਜਿਹਦੇ ਕੰਨ ਹੋ ਉਹ ਸੁਣ ਲਵੇ। ਆਮੀਨ। ਕੋੜੇ ਦਾਣਿਆਂ ਦੀ ਤਮਸੀਲ ਵਿੱਚ ਖੁਦਾਵੰਦ ਯਸੂ ਨੇ ਦੁਨੀਆਂ ਦਾ ਮੁਕਾਬਲਾ ਗੇਹੂੰ ਦੇ ਖੇਤ ਤੋਂ ਕੀਤਾ ਹੈ। ਬੀਜ ਬੋਣ ਵਾਲਾ ਖੁਦ ਯਸੂ ਅਲਮਸੀਹ ਹੈ। ਖੇਤ ਵਿੱਚ ਉੱਗਣ ਵਾਲੇ ਗੇਹੂੰ ਖੁਦਾ ਦੇ ਫਰਜ਼ੰਦਾਂ ਦੀ ਮਿਸਾਲ ਹੈ, ਕਿਉਂਕਿ ਉਹਨਾਂ ਦਾ ਅਲਮਸੀਹ ਦੀ ਨਜਾਤ ਦੀ ਖੁਸ਼ਖਬਰੀ ਅਤੇ ਈਮਾਨ ਹੁੰਦਾ ਹੈ। ਉਹ ਦੁਸ਼ਮਣ ਜਿਹਨੇ ਗੇਹੂੰ ਦੇ ਬੀਜਾਂ ਦੇ ਨਾਲ ਕੋੜੇ ਦਾਣੇ ਲਾ ਦਿੱਤੇ, ਉਹ ਸ਼ੈਤਾਨ ਯਾਨੀ ਅਬਲੀਸ ਹੈ। ਕੋੜੇ ਦਾਣਿਆਂ ਦਾ ਖੁਦਾ ਦੇ ਨਾਲ ਕੋਈ ਤਾਲੁਕ ਨਹੀਂ, ਕਿਉਂਕਿ ਉਹਨਾਂ ਨੂੰ ਅਲਮਸੀਹ ਦੀ ਖੁਸ਼ਖਬਰੀ ਦਾ ਯਕੀਨ ਨਹੀਂ ਹੈ। ਕਟਾਈ ਦਾ ਵੇਲਾ ਰੋਜ਼ੇ ਆਖਰਤ ਹੈ। ਗੇਹੂੰ ਜੋ ਖੱਤੇ ਵਿੱਚ ਜਮ੍ਹਾਂ ਕੀਤੇ ਜਾਣਗੇ ਉਹ ਉਹਨਾਂ ਲੋਕਾਂ ਨੂੰ ਜ਼ਾਹਿਰ ਕਰਦੇ ਨੇ ਜਿਨ੍ਹਾਂ ਨੂੰ ਅਬਦ ਤੱਕ ਖੁਦਾ ਦੀ ਹਜ਼ੂਰੀ ਵਿੱਚ ਜ਼ਿੰਦਗੀ ਗੁਜ਼ਾਰਨ ਦਾ ਹੱਕ ਬਖਸ਼ਿਆ ਗਿਆ ਹੈ। ਅਤੇ ਇਕੱਠੇ ਕਰਕੇ ਜਲਾਏ ਜਾਵਣ ਵਾਲੇ ਕੋੜੇ ਉਹਨਾਂ ਦੀ ਮਿਸਾਲ ਨੇ ਜਿਹੜੇ ਅਬਦੀ ਅੱਗ ਵਿੱਚ ਪਾ ਦਿੱਤੇ ਜਾਵਣਗੇ। ਅਜ਼ੀਜ਼ ਦੋਸਤੋ, ਤੁਸੀਂ ਕੈਸੇ ਹੋ? ਤੁਸੀਂ ਗੇਹੂੰ ਹੋ ਜਾਂ ਕੋੜੇ ਦਾਣੇ ਹੋ? ਆਪਣੇ ਦਿਲ ਨੂੰ ਟਟੋਲੋ। ਇਨਸਾਫ ਦਾ ਦਿਨ ਆਉਣ ਵਾਲਾ ਹੈ। ਮੁਨਸਫ ਦਰਵਾਜ਼ੇ 'ਤੇ ਖਲੋਤਾ ਹੈ। ਕੀ ਤੁਹਾਨੂੰ ਯਕੀਨ ਹੈ ਕਿ ਇਨਸਾਫ ਦੇ ਦਿਨ ਤੁਸੀਂ ਮੁਨਸਫ ਦੇ ਸਾਹਮਣੇ ਖੜ੍ਹੇ ਹੋ ਸਕੋਗੇ? ਜੇ ਤੁਸੀਂ ਜਹਨਮ ਦੀ ਅਬਦੀ ਅੱਗ ਤੋਂ ਬਚਾਉਣ ਵਾਲੇ ਦੀ ਖੁਸ਼ਖਬਰੀ ਦਾ ਯਕੀਨ ਕੀਤਾ ਹੈ ਤੇ ਫਿਰ ਡਰਨ ਤੇ ਖੌਫ ਖਾਣ ਦੀ ਕੋਈ ਜ਼ਰੂਰਤ ਨਹੀਂ। ਇਨਸਾਫ ਦੇ ਦਿਨ ਦੀ ਬਾਬਤ ਯਿਸੂ ਨੇ ਜੋ ਫਰਮਾਇਆ ਉਹਨੂੰ ਗੌਰ ਨਾਲ ਸੁਣੋ। ਉਹਨੇ ਫਰਮਾਇਆ, ਮੈਂ ਤੁਹਾਨੂੰ ਸੱਚ ਕਹਿੰਦਾ ਵਾਂ, ਜਿਹੜਾ ਮੇਰਾ ਕਲਾਮ ਸੁਣਦਾ ਤੇ ਮੇਰੇ ਭੇਜਣ ਵਾਲੇ ਦਾ ਯਕੀਨ ਕਰਦਾ ਹਮੇਸ਼ਾ ਦੀ ਜ਼ਿੰਦਗੀ ਉਹਦੀ ਏ ਤੇ ਉਹਦੇ ਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ, ਬਲਕਿ ਉਹ ਮੌਤ ਕੋਲੋਂ ਨਿਕਲ ਕੇ ਜ਼ਿੰਦਗੀ ਵਿੱਚ ਦਾਖਲ ਹੋ ਗਿਆ ਏ। ਇਹ ਹਵਾਲਾ ਤੁਸੀਂ ਯੋਹੰਨਾ ਬਾਬ 5 ਤੇ ਆਇਤ 24 ਵਿੱਚ ਵੇਖ ਸਕਦੇ ਹੋ। ਪ੍ਰੋਗਰਾਮ ਸੁਣਨ ਵਾਸਤੇ ਤੁਹਾਡਾ ਸ਼ੁਕਰੀਆ। ਖੁਦਾ ਨੇ ਚਾਹਿਆ ਤੇ ਅਗਲੇ ਪ੍ਰੋਗਰਾਮ ਵਿੱਚ ਅਸੀਂ ਇੰਜੀਲ ਮੁਕੱਦਸ ਦਾ ਮੁਤਾਲਿਆ ਜਾਰੀ ਰੱਖਾਂਗੇ ਤੇ ਵੇਖਾਂਗੇ ਕਿ ਯਿਸੂ ਨੇ 5 ਰੋਟੀਆਂ ਤੇ 2 ਮੱਛੀਆਂ ਦੇ ਨਾਲ ਮੁਜਜ਼ਾਤੀ ਤੌਰ ਤੇ 5,000 ਆਦਮੀਆਂ ਨੂੰ ਕਿਵੇਂ ਖਾਣਾ ਖਿਲਾਇਆ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਅੱਜ ਦੇ ਕਲਾਮ ਨੂੰ ਸਿੱਖਦਿਆਂ ਹੋਇਆਂ ਇਹਦੇ ਤੇ ਗੌਰ ਕਰੋ ਤੇ ਯਾਦ ਰੱਖੋ ਤੇ ਅਮਲ ਕਰਨ ਦਾ ਫਜ਼ਲ ਹਾਸਲ ਕਰੋ। ਯਿਸੂ ਦੇ ਕਲਾਮ ਦੀਆਂ ਇਹ ਗੱਲਾਂ ਯਾਦ ਰੱਖੋ। ਮੱਤੀ ਬਾਬ 13 ਆਇਤ 43 ਬਿਆਨ ਕਰਦੀ ਏ, ਜਿਹਦੇ ਕੰਨ ਹੋਣ ਉਹ ਸੁਣ ਲਵੇ। ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 30 43 110, ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ID ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।